हे श्रोते जनों, आप जी ने पटने तो बाला प्रीतम दे सफर दी कहानी श्रवण की। दानापुर आके असी रुक गए से। इथों पटने दियां संगतां दा बेबल दर्शन भावी दर्शन वह सरमुख सुनिया। आओ देखते हैं कि दानापुर तो सतगुरु जी का काफिला किड़े किड़े रस्ते किवें किवें अपने सफरे मंजिले मकसूद ते पहुँचता। इधर सतगुरु जी वहीर समेत दानापुर तो आरे नूं रवानगी लई इत्थों डमरे ते बक्सर आदि टिकाणियां विच उतरदे छोटे मिर्जापुर अपड़े। हर थावें सिखी मौजूद सी, हर थां जगत सेठ दे सेवक आदर लई हाजिर सन, हर थां दीवान सजाउंदे कथा कीर्तन उपदेश हुंदे रहे। इस मिर्जापुर विच गुरसिखी चोखी सी, संगतां विच बड़ा उमाह होया। इतना कि त्रै दिन संगत ने उत्थे अगे नहीं टुरन दिता। सतसंग दे दीवान सजदे रहे। मामा कृपाल चंद जी संगतां दे कल्याण वास्ते कथा कीर्तन सतसंग दा समान पूरा करिया करदे रहे। साहबजादे भी अपने अलौकिक दर्शनां दे नाल ते चमत्कारी बचनां दे नाल संगतां नूं भरपूर बख्शिशां देंदे रहे, निहाल करते रहे। चौथे दिन इतों कूच करके गंगा पार हो काशी जा पहुंचे। अज बनारस करके जाने जाता है। काशी विच गुरु नौवें पातशाह जी के टिकाने का स्थान मौजूद से, उत्थे जा निवास किया। काशी विच आदि पातशाही दे वेले तो भाव श्री गुरु नानक देव जी वेले तो सिखी प्रफुल्लित हो रही सी। फिर इत्थे भाई गुरदास जी ने भी आके विद्या ग्रहण की ते चार चफेरे सिखी का प्रचार किया। तद तो हुण ताई नगरी ते इलाके विच चंगा प्रचार वधिया सी। संगतां श्री जी का आगमन सुन के शहरों दूर अगे लैण आईयां सन ते बड़े आदर नाल डेरे विच आगम दे समान कर रखे सन। बड़े चाओ मंगलाचार नाल उतारा दिता, भेटा अर्पियां ते दर्शन सत्संग दे लाभ उठाए। रात लंगर चलिया, संगतां मेले दी तरह जुड़ रही सन। सब खा पी के फिर रात सुते। अगले दिन दीवान दे मगरों प्रसाद पाणी तो वेले हो शहर दी संगत गुरु जी नूं शहर दी सैर ते पुरातन अस्थान दिखाउण लई बड़े सन्मान ते मान नाल लै टुरी। गल की बहुत कुलाहल ते चाओ मंगल उस नगरी विच अज बरस रहा सी। अगले दिन शहर दे गरीब ते लोड़वंद लोकी आए ते दान दे जाचक होए। मत्था टेकिया, झोली अड्डी, बेनतियां कीतियां। मेरे गरीब नवाज बाला प्रीतम जी ने दोनों हत्थां दे नाल झोलियां भर दित्तियां। आत्मक झोलियां भी भरियां ते निर्भा वास्ते संसार निर्भा वास्ते धन नाल भी झोलियां भर दित्तियां। पदार्थां दे अंबार ला दित्ते। उदार दाते ने सब दे झोले दान नाल भरे। फिर इत्थों जौनपुर दे इलाके दा मसंद भाई गुरबख्श संगत ते माया सने आग्या ते दर्शन करके निहाल होया। उधर शहर दी संगत ने यह वेख के सदा दे दाते ने दान बहुत कुछ कर दिता है, होर माया लिया पेट चढ़ाई। सुजस सुन के तीसरे पैर शहर दे विद्या तुरंतर ब्राह्मण दर्शनां नूं आए। छोटी आजू पर चिरे ते अलौकिक नूर देख के बहुत प्रसन्न हुए। विद्यावंत सन शंका फुरी कि क्या इस आरबला विच कोई चिन्ह अवतारा दे भी हैं, जैसे कि सुनते हैं। इस करके विद्यावाना ने एक चतुर प्रश्न कर दिता कि साहब जी, आप दा घराणा गुरु नानक देव जी तो खत्री घराणा टुरिया आ रहा है। दान दे धान दा अधिकार ते ब्राह्मण नूं है, खत्री नूं नहीं। आप ये दान पूजा दा धन क्यों की कर दियो। अजे मामा जी कुछ बोलना चाहते सन कि दैवी बालके, बाला प्रीतम जी आप बोल पाए। हां पंडित जीओ, किसे शिव विष्णु देवी आदि मूर्ति ते चढ़िया तन ब्राह्मण पुजारी लेंदे हन, उन्हां दा हक है। साडे घर विच मूर्ति पूजा नहीं है और ना ही लोग किसी मूर्ति नूं पूजदे ने। ਇਹ ਧੰਨ ਸਾਧ ਸੰਗਤ ਦੀ ਸੇਵਾ ਹਿੱਤ ਲੋਕ ਸਾਨੂੰ ਦਿੰਦੇ ਹਨ, ਉਹ ਉਹਨਾਂ ਦਾ ਪ੍ਰੇਮ ਉਸ਼ਾਹ ਹੈ। ਇਹ ਕਿਸੇ ਭੈ ਲਾਲਚ ਵਿੱਚ ਕਿਸੇ ਵਰਦਾਨ ਦੀ ਤਮੰਨਾ ਵਿੱਚ ਨਹੀਂ ਦਿੰਦੇ। ਰਾਜਾ ਜਿਵੇਂ ਟੈਕਸ ਲਾ ਕੇ ਪਰਜਾ ਪਾਲਦਾ ਹੈ, ਹੇ ਪੰਡਿਤ ਜੀ ਸਾਡੇ ਵੱਡੇ ਵਡੇਰੇ ਧੰਨ ਨੂੰ ਸੰਗਤਾਂ ਦੇ ਲੰਗਰ, ਗਰੀਬਾਂ ਦੇ ਦੁੱਖ ਹਰਨ ਅਤੇ ਹੋਰ ਪਰਉਪਕਾਰੀ ਕਾਰਜਾਂ 'ਤੇ ਲਾਉਂਦੇ ਰਹੇ ਹਨ। ਇੱਥੋਂ ਤਾਈ ਕਿ ਕਈ ਵੇਰ ਰਾਤ ਨੂੰ ਭਾਂਡੇ ਧੋ ਕੇ ਮੋਢੇ ਮਰਵਾ ਦਿੰਦੇ ਸਨ ਅਤੇ ਸਵੇਰ ਜੋਗਾ ਤਿਲ ਮਾਤਰ ਨਹੀਂ ਸਨ ਰੱਖਦੇ। ਜੇ ਰੱਖਿਆ ਤਾਂ ਸੰਗਤਾਂ ਦੇ ਸੁੱਖ ਲਏ, ਉਪਕਾਰ ਲਏ। ਪਾਣੀ ਦੀ ਤੰਗੀ ਵਾਲੇ ਥਾਵਾਂ 'ਤੇ ਖੂਹ ਲਵਾਏ, ਤਲਾਅ ਲਵਾਏ, ਬਾਵਲੀਆਂ ਬਣਵਾਈਆਂ, ਨਗਰੀਆਂ ਵਸਾ ਕੇ ਹਜ਼ਾਰਾਂ ਲੋੜਵੰਦਾਂ ਦੇ ਰੁਜ਼ਗਾਰ ਟੋਰੇ। ਅੰਤ ਸਾਡੇ ਬਾਬਾ ਜੀ ਨੇ ਉਸ ਮਾਇਆ ਨਾਲ ਫੌਜ ਰੱਖ ਕੇ ਉਸ ਤੁਰਕ ਨੂੰ ਚਾਰ ਵੇਰੀ ਹਾਰ ਦਿੱਤੀ ਹੈ, ਜਿਸ ਦੇ ਸਾਹਮਣੇ ਅਜੇ ਤੱਕ ਕੋਈ ਜਿੱਤ ਨਹੀਂ ਸੀ ਸਕਿਆ। ਸਾਡਾ ਲੈਣਾ ਬ੍ਰਿਸ਼ ਦੇ ਜਲ ਲੈਣ ਵਾਂਗ ਹੈ, ਜੋ ਫਿੱਕਾ ਜਲ ਲੈ ਕੇ ਸ੍ਰਿਸ਼ਟੀ ਨੂੰ ਮਿੱਠੇ ਅਤੇ ਮਧੁਰ ਫਲ ਦਿੰਦਾ ਹੈ। ਗੁਰਮੁਖਾਂ ਨੂੰ ਸਤਿਗੁਰੂ ਧਰਮ, ਅਰਥ, ਕਾਮ, ਮੋਖ ਇਹ ਚਾਰ ਪਦਾਰਥ ਬਖਸ਼ਦੇ ਹਨ। ਆਪ ਨੂੰ ਪਤਾ ਹੈ ਸਾਡੇ ਪਿਤਾਮਾ ਨੇ ਧਰਮ ਰੱਖਿਆ ਹੇਤ ਅਤ ਕਸ਼ਟਾਂ ਵਿੱਚ ਆਪਣਾ ਪਾਵਨ ਤਨ ਦੇ ਕੇ ਸ਼ਹਾਦਤ ਪਾਈ ਅਤੇ ਆਏ ਧਨ ਨਾਲ ਆਪਣੀ ਜਾਨ ਬਚਾਉਣ ਦਾ ਹੀਲਾ ਨਹੀਂ ਕੀਤਾ, ਪਰ ਉਸ ਧਨ ਨਾਲ ਅੰਮ੍ਰਿਤ ਸਰੋਵਰ ਲਈ ਖੂਹ, ਤਰਨ ਤਾਰਨ ਸਰੋਵਰ, ਨਗਰੀ ਕਰਤਾਰਪੁਰ ਆਦਿ ਅਨੇਕ ਸਥਾਨ ਪਰਜਾ ਦੇ ਸੁੱਖ ਲਈ ਵਸਾਏ, ਪਰ ਆਪਣੇ ਜਿੰਦ ਵਾਸਤੇ, ਆਪਣੇ ਤਨ ਵਾਸਤੇ ਸੰਗਤ ਦਾ ਪੈਸਾ ਖਰਚ ਨਹੀਂ ਕੀਤਾ। ਇੱਕ ਪੰਡਿਤ ਨੇ ਕਿਹਾ, ਜੀਓ ਆਪ ਸੱਤ ਫਰਮਾ ਰਹੇ ਹੋ, ਆਪ ਦੇ ਬਜ਼ੁਰਗਾਂ ਨੇ ਧਰਮ ਰੱਖਿਆ ਲਈ ਬੜਾ ਕੁਛ ਕੀਤਾ ਔਰ ਕਰ ਵੀ ਰਹੇ ਹਨ, ਪਰ ਆਪ ਨੇ ਆ ਜੋ ਧਰਮ, ਅਰਥ, ਕਾਮ, ਮੋਖ ਚਾਰ ਪਦਾਰਥ ਗਿਣੇ ਹਨ, ਇਹਨਾਂ ਵਿੱਚੋਂ ਤ੍ਰੈ ਤਾਂ ਜੋ ਕੋਈ ਦੇਵੇ ਜਾਂ ਲਵੇ ਦਿਸ ਪੈਂਦੇ ਨੇ, ਪਰ ਮੁਕਤੀ ਤਾਂ ਮਰ ਕੇ ਮਿਲਦੀ ਹੈ ਨਾ। ਉਹ ਕੌਣ ਆ ਕੇ ਸਾਖ ਭਰਦਾ ਹੈ ਕਿ ਸਾਨੂੰ ਮੁਕਤੀ ਮਿਲੀ? ਸਾਹਿਬਜ਼ਾਦੇ ਜੀ ਬੋਲੇ, ਜੇ ਨਿਰੀ ਮਰ ਕੇ ਮਿਲੇ, ਜਿਉਂਦਿਆਂ ਨਾ ਦੱਸ ਪਵੇ ਤਾਂ ਉਹ ਕਾਹਦੀ ਮੁਕਤੀ? ਦੇਹ ਹੁੰਦਿਆਂ ਹੀ ਜਦ ਭਗਤੀ ਪ੍ਰਗਟੀ ਹੈ ਤੇ ਬ੍ਰਹਮ ਗਿਆਨ ਉਹਦੇ ਹੁੰਦਾ ਹੈ, ਪੰਡਿਤ ਜੀ ਮੁਕਤੀ ਦਿਸ ਪੈਂਦੀ ਹੈ, ਅੰਦਰ ਦੀਆਂ ਇਛਾਵਾਂ ਤੋਂ ਮੁਕਤੀ ਮਿਲਦੀ ਹੈ, ਅੰਦਰ ਦੀਆਂ ਲੋੜਾਂ ਤੋਂ ਮੁਕਤੀ ਮਿਲਦੀ ਹੈ, ਅੰਦਰ ਦੀ ਜਗਿਆਸਾ ਸ਼ਾਂਤ ਹੁੰਦੀ ਹੈ, ਮੁਕਤੀ ਤਾਂ ਪ੍ਰਗਟ ਹੁੰਦੀ ਹੈ। ਇਸੇ ਦਾ ਨਾਮ ਅਸਲ ਮੁਕਤੀ ਹੈ। ਸਾਡੇ ਵੱਡੇ ਈਤ ਊਤ ਜਨ ਸਦਾ ਸੁਹੇਲੇ ਕਰਦੇ ਰਹੇ ਤੇ ਕਰ ਰਹੇ ਹਨ। ਇਹ ਉੱਤਰ ਸੁਣ ਕੇ ਪੰਡਤਾਂ ਸਾਰਿਆਂ ਦੇ ਸਿਰ ਝੁੱਕ ਗਏ, ਪਰ ਫਿਰ ਵੀ ਇੱਕ ਪੰਡਿਤ ਨੇ ਫਿਰ ਕਿਹਾ, ਖਿਮਾ ਕਰਨੀ ਜੀ, ਆਪ ਦੀ ਇਹ ਉਮਰ ਤੇ ਉਹ ਮਹਿਮਾ ਜੋ ਕੱਲ ਹੋਈ ਹੈ ਦੇਖ ਸੁਣ ਕੇ ਸਾਨੂੰ ਸੰਸਾ ਸੀ ਕਿ ਲੋਕ ਬੜਾ ਜਸ ਕਰ ਰਹੇ ਹਨ, ਇੱਥੇ ਕੋਈ ਅਸਲੀਅਤ ਵੀ ਹੈ ਕਿ ਨਹੀਂ? ਇਸ ਲਈ ਅਸੀਂ ਆਪ ਜੀ ਦੇ ਦਰਸ਼ਨ ਕਰਕੇ ਔਰ ਪ੍ਰੀਖਿਆ ਕਰਕੇ ਤਸੱਲੀ ਪਾਈ ਹੈ। ਆਪ ਜਾਣਦੇ ਹੋ ਪੜਿਆ ਹੋਇਆ ਮਨ ਸੰਸੇ ਦੇ ਘਰ ਖੇਡਦਾ ਹੈ ਤੇ ਪਰਖ ਕੇ ਤਸੱਲੀ ਪਕੜਦਾ ਹੈ, ਨਿਸ਼ਚੇ ਦੇ ਘਰ ਆਉਂਦਾ ਹੈ। ਇਹ ਵਿਦਿਆ ਦਾ ਅਵਗੁਣ ਹੈ। ਇਹ ਗੱਲ ਸੁਣ ਕੇ ਸਾਰੇ ਹੱਸ ਪਏ। ਸਾਹਿਬਜ਼ਾਦੇ ਜੀ ਬੋਲੇ, ਪੰਡਿਤ ਜੀ ਇੱਕ ਵਿਚਾਰ ਰਹਿ ਗਈ ਹੈ, ਆਪ ਸਭ ਬ੍ਰਾਹਮਣ ਹੋ, ਆਪ ਨੂੰ ਪੂਜੇ ਸਮਝਦੇ ਹੋ, ਪਰ ਤੁਸੀਂ ਸਾਰੇ ਰਾਮ ਕ੍ਰਿਸ਼ਨ ਆਦਿਕ ਅਵਤਾਰਾਂ ਦੇ ਪੂਜਕ ਹੋ, ਇਹ ਤਾਂ ਜਾਣਦੇ ਹੋਵੋਗੇ ਕਿ ਉਹ ਖੱਤਰੀ ਸਨ। ਅਸੀਂ ਤਾਂ ਜਾਤ ਪਾਤ ਦੇ ਵਖੇਵਿਆਂ ਵਾਲੇ ਨਹੀਂ, ਪਰ ਤੁਸੀਂ ਆਪਣੇ ਬ੍ਰਾਹਮਣ ਉੱਚਮਤਾ ਵਿੱਚ ਤੱਕ ਲਓ ਕਿ ਖੱਤਰੀਆਂ ਦੀ ਪੂਜਾ ਕਰਦੇ ਰਹੇ ਹੋ ਅਤੇ ਕਰ ਰਹੇ ਹੋ। ਸੋ ਵਾਹਿਗੁਰੂ ਦੇ ਇਕੱਲੇ ਅਤੇ ਖਾਸ ਕੰਮ ਕਰਨ ਆਏ ਸਾਡੇ ਵੱਡਿਆਂ ਨੂੰ ਅਵਤਾਰ ਸਮਝੋ, ਪੂਜੋ ਅਤੇ ਸੁੱਖ ਲਓ। ਜਾਤ ਅਭਿਮਾਨ ਨਾਲ ਆਪਣੇ ਧਰਮ ਤੋਂ ਹੀ ਦੂਰੀ ਹੋ ਜਾਏਗੀ। ਇਸ ਪ੍ਰਕਾਰ ਬ੍ਰਾਹਮਣ ਪਹਿਲਾਂ ਕਾਇਲ ਹੋਏ ਸਨ, ਹੁਣ ਨਿਮਰਤਾ ਵਿੱਚ ਆ ਗਏ ਅਤੇ ਸਭ ਨੇ ਨਮਸਕਾਰ ਕੀਤੀ, ਉਸਤਤ ਕੀਤੀ ਅਤੇ ਮੰਨਿਆ ਕਿ ਆਪ ਨੂੰ ਪਰਮੇਸ਼ਰ ਨੇ ਸਾਡੀ ਰੱਖਿਆ ਲਈ ਅਵਤਾਰ ਦੇ ਕੇ ਘੱਲਿਆ ਹੈ। ਧੰਨ ਹੋ, ਧੰਨ ਹੋ, ਧੰਨ ਹੋ। ਇਸ ਪ੍ਰਕਾਰ ਕਾਸ਼ੀ ਵਿੱਚ ਆਪਣੇ ਧਰਮ ਤੁਰੰਤਰ ਅਤੇ ਅਵਤਾਰ ਹੋਣ ਦੀ ਕਥਾ ਘਰ ਘਰ ਫੈਲ ਗਈ। 10 ਦਿਨ ਤੱਕ ਇੱਥੇ ਪੜਾਓ ਕੀਤਾ, ਸਤਸੰਗ ਹੁੰਦੇ ਰਹੇ। ਇੱਥੋਂ ਸੰਕਲਪ ਪ੍ਰਯਾਗ ਹੋ ਕੇ ਅੱਗੇ ਚੱਲਣ ਦਾ ਹੋ ਗਿਆ, ਫਿਰ ਗੰਗਾ ਪਾਰ ਹੋ ਵੱਡੇ ਮਿਰਜ਼ਾਪੁਰ ਹੁੰਦੇ ਹੋਏ ਸਣੇ ਸਣੇ ਪ੍ਰਯਾਗ ਜਾ ਪਹੁੰਚੇ। ਇੱਥੇ ਵੀ ਉਸ ਅਸਥਾਨ ਜਾ ਠਹਿਰੇ ਜਿੱਥੇ ਕਿ ਨਵੇਂ ਗੁਰੂ ਜੀ ਜਾਂਦੀ ਵੇਰ ਠਹਿਰੇ ਸਨ। ਸ਼ਹਿਰ ਦੇ ਲੋਕ ਬੜੇ ਪਿਆਰ ਨਾਲ ਦਰਸ਼ਨ ਮੇਲਿਆਂ ਨੂੰ ਆਏ ਅਤੇ ਖੂਬ ਰੌਣਕ ਲੱਗ ਗਏ। ਆਸਾ ਦੀ ਵਾਰ, ਸੋਦਰ ਦੇ ਦੀਵਾਨ ਲੱਗਦੇ, ਕਥਾ ਕੀਰਤਨ ਹੁੰਦੇ ਅਤੇ ਸਤਨਾਮ ਦਾ ਉਪਦੇਸ਼ ਟੁਰਦਾ ਰਿਹਾ। 5 ਦਿਨ ਇੱਥੇ ਪ੍ਰਯਾਗਰਾਜ, ਜਿਸ ਨੂੰ ਅੱਜ ਕੱਲ੍ਹ ਅਲਾਹਾਬਾਦ ਆਖਿਆ ਜਾਂਦਾ ਹੈ, ਪਾਤਸ਼ਾਹ ਜੀ ਦਾ ਨਿਵਾਸ ਰਿਹਾ। ਫਿਰ ਇੱਥੋਂ ਅਯੁੱਧਿਆ ਵੱਲ ਨੂੰ ਕੂਚ ਹੋਇਆ। ਪ੍ਰਯਾਗ ਤੋਂ ਟੁਰ ਕੇ ਰਸਤੇ ਵਿੱਚ ਅਨੇਕ ਥਾਈਂ ਠਹਿਰਦੇ, ਪ੍ਰਚਾਰ ਕਰਦੇ, ਅੱਜ ਅੰਤ ਨੂੰ ਅਯੁੱਧਿਆ ਪਹੁੰਚੇ, ਜਿੱਥੇ ਹੁਣ ਗੁਰਦੁਆਰਾ ਹੈ ਉੱਥੇ ਆ ਡੇਰਾ ਕੀਤਾ। ਇੱਥੇ ਵੀ 2-3 ਦਿਨ ਰਹੇ, ਸੰਗਤਾਂ ਵਿੱਚ ਸੱਤ ਧਰਮ ਦਾ ਪ੍ਰਚਾਰ ਕੀਤਾ, ਪੁਰਾਤਨ ਟਿਕਾਣੇ ਗੁਪਤਾਰ ਘਾਟ ਆਦਿ ਸਥਾਨ ਦੇਖੇ, ਅਤਿਥੀਆਂ ਨੂੰ ਦਾਨ ਦਿੱਤੇ। ਅਯੁੱਧਿਆ ਤੋਂ ਟੁਰ ਕੇ ਆਪ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੀਤੇ ਸਥਾਨ ਗੁਰੂ ਨਾਨਕ ਮਤੇ ਆਏ, ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਸਿੱਧੇ ਰਸਤੇ ਪਾਇਆ ਸੀ। ਇਸ ਸਥਾਨ ਨੂੰ ਜਦ ਜੋਗੀਆਂ ਨੇ ਗੁਰਸਿੱਖਾਂ ਤੋਂ ਖੋਲਿਆ ਤਾਂ ਫਿਰ 6ਵੇਂ ਗੁਰੂ ਜੀ ਨੇ ਪੰਜਾਬ ਤੋਂ ਆ ਕੇ ਮੁੜ ਸਿੱਖਾਂ ਨੂੰ ਕਬਜ਼ਾ ਦਿਵਾਇਆ। ਇਸ ਦੂਰੀ ਖਿੱਚ ਨੇ ਆਪ ਦਾ ਡੇਰਾ ਇੱਥੇ ਕਰਵਾਇਆ। ਇੱਥੋਂ ਤੁਰ ਕੇ ਆਪ ਪੀਲੀਭੀਤ ਆਏ। ਇੱਥੇ ਆਉਣੇ ਅਤੇ ਲਿਆਉਣੇ ਦਾ ਕਾਰਨ ਇੱਕ ਇੱਧਰ ਦਾ ਮੁਖੀਆ ਸ਼ਮਸ਼ੀਰ ਬਹਾਦਰ ਸੀ, ਜਿਸ ਦੇ ਦਾਦਾ ਬਾਜ ਬਹਾਦਰ ਨੂੰ 6ਵੇਂ ਗੁਰੂ ਜੀ ਨੇ ਸਿੱਖੀ ਦਾਨ ਕੀਤੀ ਸੀ ਅਤੇ ਅੱਗੋਂ ਇਸੇ ਦੇ ਨਾਂ 'ਤੇ ਬਾਜਪੁਰ ਇੱਕ ਸ਼ਹਿਰ ਦੀ ਸਥਾਪਨਾ ਵੀ ਹੋਈ। ਇਸ ਪ੍ਰੇਮੀ ਨੇ 5 ਦਿਨ ਆਪ ਨੂੰ ਪਾਸ ਰੱਖਿਆ ਅਤੇ ਫਿਰ ਬੜੇ ਸਨਮਾਨ ਨਾਲ ਵਿਦਾ ਕੀਤਾ। ਹੁਣ ਆਪ ਨੂੰ ਖਿੱਚ ਹੋਈ ਕਿ ਇੱਥੇ ਨੇੜੇ ਹੀ ਭਾਈ ਬਿਧੀ ਚੰਦ ਜੀ ਦੇ ਅੰਤਮ ਸਵਾਸ ਸਥਾਨ 'ਤੇ ਉਹਦਾ ਵੀ ਦਰਸ਼ਨ ਕੀਤਾ ਜਾਵੇ, ਜਿਸ ਦੀ ਬਹਾਦਰੀ ਦੀ ਕਥਾ ਆਪ ਨੇ ਮਾਤਾ ਜੀ ਤੋਂ ਸੁਣੀ ਹੋਈ ਸੀ ਕਿ 6ਵੇਂ ਗੁਰੂ ਦੇ ਵੇਲੇ ਉਸਨੇ ਕਿਤਨੀ ਸੇਵਾ ਕੀਤੀ। ਸੋ ਆਪ ਹੁਣ ਦੇਵਨਗਰ ਆਏ, ਇੱਥੇ ਵੀਰ ਬਹਾਦਰ ਦੀ ਆਖਰੀ ਆਰਾਮਗਾਹ ਦੇਖੀ, ਦੀਵਾਨ ਸਜਾਏ, ਸਤਨਾਮ ਦਾ ਪੱਲੂ ਫੇਰਿਆ ਅਤੇ ਉਸ ਗੁਰਮੁਖ ਪਿਆਰੇ ਦੇ ਸਦਾ ਕਲਿਆਣ ਲਈ ਅਰਦਾਸ ਕੀਤੀ। ਇੱਥੇ ਬੇਨਵਾ ਫਕੀਰਾਂ ਦਾ ਡੇਰਾ ਵੀ ਸੀ, ਜੋ ਗੁਰੂ ਘਰ ਨੂੰ ਸਨਮਾਨ ਨਾਲ ਦੇਖਦੇ ਸਨ। ਇਹ ਸੁੰਦਰ ਸ਼ਾਹ ਦੇ ਚੇਲੇ ਸਨ, ਇਹਨਾਂ ਨੇ ਬੜੇ ਆਦਰ ਸਤਿਕਾਰ ਨਾਲ ਹਰ ਤਰ੍ਹਾਂ ਦਾ ਸਨਮਾਨ ਦਿੱਤਾ। ਇੱਥੋਂ ਟੁਰ ਕੇ ਆਪ ਲਖਨਊ ਆਏ। ਇਸੇ ਭਗਤ ਭਗਵਾਨ ਨੇ ਆਪ ਜੀ ਨੂੰ ਆਪਣੇ ਪਾਸ ਉਤਾਰਾ ਦਿੱਤਾ ਅਤੇ ਬਹੁਤ ਪਿਆਰ ਸਨਮਾਨ ਕੀਤਾ। ਲਿਖਿਆ ਹੈ ਕਿ ਸਾਹਿਬਜ਼ਾਦੇ ਜੀ ਨੇ ਉਹਨਾਂ ਨੂੰ ਇੱਕ ਤਲਵਾਰ ਬਖਸ਼ੀ, ਜੋ ਉਹਨਾਂ ਦੇ ਪਰਿਵਾਰਾਂ ਵਿੱਚ ਹੁਣ ਤੱਕ ਪੂਜਾ ਦੀ ਲਖਾਇਕ ਹੈ। ਇੱਥੋਂ ਟੁਰ ਕੇ ਬਠੂਰ ਬਸਤੀ ਦੇ ਨੇੜੇ ਬ੍ਰਹਮਾਵਰ ਤੀਰਥ ਪਰ ਜਾ ਠਹਿਰੇ। ਇੱਥੇ ਵਸਦੇ ਸਾਧੂ ਅਤੇ ਤਪੱਸਵੀਆਂ ਨੇ ਆ ਕੇ ਦਰਸ਼ਨ ਕੀਤੇ ਅਤੇ ਵਾਰਤਾਲਾਪ ਕਰਕੇ ਚਰਨਾਂ 'ਤੇ ਸੀਸ ਧਰ ਕੇ ਨਮਸਕਾਰ ਕੀਤੇ। ਇੱਥੋਂ ਵਿਦਾ ਹੋ ਕੇ ਚੰਦੌਸੀ ਖੁਰਜੀ ਹੁੰਦੇ ਹੋਏ ਮਥੁਰਾ ਆ ਗਏ, ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਸਥਲੀ ਹੈ। ਬ੍ਰਿਜਲਾਲ ਚੌਬੇ ਨੇ ਆਪ ਦਾ ਬਹੁਤ ਸਨਮਾਨ ਕੀਤਾ ਅਤੇ ਇੱਥੋਂ ਟੁਰ ਕੇ ਬ੍ਰਿੰਦਾਵਨ ਦੇਖਦੇ ਹੋਏ ਕਈ ਥਾਈਂ ਠਹਿਰਦੇ, ਦਾਨ ਦਿੰਦੇ, ਸਤਨਾਮ ਦੀ ਵਰਖਾ ਦੇ ਦੀਵਾਨ ਸਜਾਉਂਦੇ, ਹਰਿਦੁਆਰ ਆ ਗਏ। ਕਨਖਲ 5 ਦਿਨ ਤੀਸਰੀ ਪਾਤਸ਼ਾਹੀ ਦੇ ਗੁਰਦੁਆਰੇ ਵਾਲੇ ਟਿਕਾਣੇ ਤੇ ਟਿਕੇ, ਇੱਥੇ ਵੀ ਦਾਨ ਦਿੱਤੇ ਤੇ ਸਤਸੰਗ ਦੇ ਦੀਵਾਨ ਸਜਾਏ। ਫਿਰ ਸਾਂਤਲ ਸਰ ਭਗਵਾਨਪੁਰ ਹੁੰਦੇ ਬੋੜੀਏ ਆਏ ਤੇ ਦੀਪਲੇ ਪਿੰਡ ਦੇ ਪਾਸ ਕੁੰਡ ਦੇ ਨੇੜੇ ਡੇਰਾ ਕੀਤਾ। ਇੱਥੇ ਆਰਾਮ ਕਰਕੇ ਅੱਗੇ ਤੁਰੇ ਤੇ ਲਖਨੌਰ ਆ ਡੇਰਾ ਕੀਤਾ। ਇਹ ਥਾਂ ਅੰਬਾਲੇ ਦੇ ਪਰਗਣੇ ਵਿੱਚ ਹੈ। ਇੱਥੇ ਜੇਠਾ ਨਾਮੀ ਇੱਕ ਗੁਰੂ ਦਾ ਮਸੰਦ ਰਹਿੰਦਾ ਸੀ। ਇਸ ਨੂੰ ਆਗਿਆ ਗੁਰੂ ਤੇਗ ਬਹਾਦਰ ਜੀ ਦੀ ਆਈ ਕਿ ਸਾਹਿਬਜ਼ਾਦੇ ਜੀ ਤੇ ਸੰਗਤਾਂ ਨੂੰ ਹਾਲੇ ਲਖਨੌਰ ਅਟਕਾ ਲਵੋ। ਇਸ ਪ੍ਰੇਮੀ ਭਾਈ ਜੇਠੇ ਨੇ ਆਪ ਦੇ ਟਿਕਾਓ ਦਾ ਆਦਰ ਸਨਮਾਨ ਭਰਿਆ ਪ੍ਰਬੰਧ ਕੀਤਾ ਤੇ ਮਾਤਾ ਜੀ ਸਾਹਿਬ ਆਏ ਨਾਲ ਸਾਰੇ ਸੰਗ ਦੇ ਆਰਾਮ ਦੇ ਬੰਨ ਨੂੰ ਬੰਨ ਦਿੱਤੇ। ਇੱਥੇ ਸਾਰੇ ਘਰ ਵਾਂਗੂ ਟਿਕ ਗਏ। ਨਗਰੀ ਦੇ ਸਿੱਖ ਆਲੇ ਦੁਆਲੇ ਦੇ ਗ੍ਰਾਮਾਂ ਦੇ ਸਿੱਖ ਬੜੀ ਸ਼ਰਧਾ ਨਾਲ ਭਗਤੀ ਨਾਲ ਦਰਸ਼ਨ ਵੀ ਕਰਦੇ ਤੇ ਸੇਵਾ ਵੀ ਕਰਦੇ। ਸ਼ਾਮ ਦੇ ਵੇਲੇ ਅੰਮ੍ਰਿਤ ਵੇਲੇ ਦੋਵੇਂ ਵਕਤ ਦੀਵਾਨ ਸੱਜਣ ਲੱਗੇ। ਸਾਰਾ ਦਿਨ ਗਹਿਮਾ ਗਹਿਮ ਰਹੇ। ਸਾਹਿਬ ਜੀ ਉਹ ਘੋੜ ਸਵਾਰੀ ਕਰਦੇ, ਫਿਰ ਆਪਣੇ ਹਾਲ ਦੇ ਬਾਲਕ ਇਕੱਠੇ ਕਰਕੇ ਖੇਲਾਂ ਖੇਲਣ, ਤੀਰਅੰਦਾਜ਼ੀਆਂ ਆਦਿ ਪਰਚੇ ਪਰਚਾਉਣ। ਇਸ ਥਾਂ 'ਤੇ ਖੂਹ ਖਾਰੇ ਸਨ। ਲੋਕਾਂ ਦੀ ਖੇਚਲ ਵੇਖ ਕੇ ਇੱਕ ਦਿਨ ਮਾਤਾ ਗੁਜਰੀ ਜੀ ਨੇ ਫਿਰਦੇ ਟੁਰਦੇ ਇੱਕ ਥਾਵੇਂ ਖੂਹ ਪੁੱਟਣ ਵਾਲੀ ਆਗਿਆ ਕੀਤੀ ਤਾਂ ਹੇਠੋਂ ਵੱਡੇ ਪੁਰਾਤਨ ਸਮਿਆਂ ਦਾ ਦੱਬਿਆ ਹੋਇਆ ਕੋਈ ਇੱਕ ਖੂਹ ਨਿਕਲਿਆ। ਇਸ ਨੂੰ ਮਿੱਟੀ ਤੋਂ ਸਾਫ਼ ਕੀਤਾ ਅਤੇ ਜਦੋਂ ਜਲ ਬਾਹਰ ਆਇਆ ਉਸ ਨੂੰ ਚੁੱਲ੍ਹਾ ਭਰ ਕੇ ਲਿਆ ਤਾਂ ਮਿੱਠਾ ਨਿਕਲਿਆ। ਇਹ ਖੂਹ ਹੁਣ ਤੱਕ ਮਾਤਾ ਜੀ ਦੇ ਖੂਹ ਸਦਵਾਉਂਦਾ ਹੈ, ਮਾਤਾ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਦੇ ਪੁੱਟਣ ਪਟਾਉਣ ਦਾ ਖਰਚਾ ਵੀ ਮਾਤਾ ਜੀ ਨੇ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਹੀ ਦਿੱਤਾ ਸੀ। ਲਖਨੌਰ ਦੇ ਨੇੜੇ ਹੀ ਉਸ ਸ਼ਾਹ ਭੀਖਣ ਸ਼ਾਹ ਦਾ ਨਿਵਾਸ ਵੀ ਸੀ ਜੋ ਪਟਨੇ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ। ਇਹ ਕਦੇ ਕੁੜਹਾਮ ਅਤੇ ਕਦੇ ਸਿਆਣੇ ਪਿੰਡ ਰਹਿੰਦਾ ਸੀ। ਠਸਕਾ ਨਾਮ ਦਾ ਇੱਕ ਪਿੰਡ ਇਸ ਨੂੰ ਜਗੀਰ ਵਜੋਂ ਮਿਲਿਆ ਹੋਇਆ ਸੀ। ਇਹ ਭੀਖਣ ਸ਼ਾਹ ਫਿਰ ਦਰਸ਼ਨ ਕਰਕੇ ਪ੍ਰਸੰਨ ਹੋਇਆ, ਇਸ ਆਸ਼ੇ ਲਈ ਲਖਨੌਰ ਤੱਕ ਚੱਲ ਕੇ ਆਇਆ। ਇਸ ਨੇ ਆਪਣੇ ਮਰੀਦਾਂ ਦੇ ਨਾਲ ਹੁੰਦਿਆਂ ਖੇਲ ਰਹਿ ਸਾਹਿਬ ਗੋਬਿੰਦ ਜੀ ਨੂੰ ਮੱਥਾ ਟੇਕਿਆ, ਚਰਨ ਚੁੰਮੇ, ਫਿਰ ਪਿਆਰ ਸਨਮਾਨ ਦੇ ਵਾਕ ਕਰਦਿਆਂ ਆਖਣ ਲੱਗਾ, ਸ੍ਰੀ ਜੀਓ ਆਪ ਬਾਲ ਹੋ ਪਰ ਪੀਰਾਂ ਦੇ ਪੀਰ ਹੋ ਕੇ ਜਗਤ ਦੇ ਨਾਥ ਹੋ। ਮੈਂ ਆਪ ਨੂੰ ਸਿਆਣਦਾ ਹਾਂ ਅਤੇ ਆਪ ਨੇ ਜੋ ਕੁਛ ਕਰਨਾ ਹੈ ਉਸਦੀ ਗਿਆਤ ਖੁਦਾ ਨੇ ਮੈਨੂੰ ਦਿੱਤੀ ਹੈ। ਅਸੀਸ ਦਿਓ ਕਿ ਮੇਰਾ ਟੁਕੜਾ ਟੁਰਿਆ ਰਹੇ। ਆਪ ਹੱਸ ਪੈ ਤੇ ਕਹਿਣ ਲੱਗੇ, ਤਿਰੰਕਾਲ ਰਹਿ ਦੇਗ ਤੁਮਾਰੀ, ਜੋ ਤੇਰੇ ਟੁਕੜੇ ਖਾਵੇਗਾ ਖੋਇਓ ਜਾਏ ਸੋ ਨਾਮ ਥਿਰ ਹੋਵੇਗਾ। ਲਿਖਿਆ ਹੈ ਚਿਰੰਕਾਲ ਰਹਿ ਦੇਗ ਤੁਮਾਰੀ, ਜੋ ਤੇਰੇ ਟੁਕੜੇ ਕੋ ਖੋਵੇ ਖੋਇਓ ਜਾਏ ਸੋ ਨਹਿ ਥਿਰ ਹੋਵੇ। ਲਿਖਿਆ ਹੈ ਕਿ ਉਸਦਾ ਲੰਗਰ ਹੁਣ ਤਾਂ ਹੀ ਚੱਲਦਾ ਹੈ। ਕਵੀ ਸੰਤੋਖ ਸਿੰਘ ਇਸ ਬਾਰੇ ਬਹੁਤ ਵਿਸਥਾਰ ਨਾਲ ਖੋਜ ਕਰਕੇ ਦੱਸ ਚੁੱਕੇ ਹਨ। ਤਿਸਕੋ ਗ੍ਰਾਮ ਸੋ ਨਿਕਟ ਹਮਾਰੇ, ਕਵੀ ਸੰਤੋਖ ਸਿੰਘ ਕਰਤ ਉਚਾਰੇ। ਤਿਸਕੋ ਗ੍ਰਾਮ ਸੋ ਨਿਕਟ ਹਮਾਰੇ, ਚਾਹੁੰਦੇ ਸਿੰਘਣ ਰਾਜ ਬਡੇਰਾ, ਠਸਕਾ ਗ੍ਰਾਮ ਬੀਚ ਹਮ ਹੇਰਾ, ਸ਼ਾਹ ਪੀਹ ਕੇ ਰਹੇ ਫਕੀਰ, ਦੇਤ ਦੇਗ ਜੋ ਆਵੇ ਤੀਰ, ਸਿੰਘ ਭੂਪ ਨੇ ਸ਼ੀਨਿਓ ਕਾਹੋਂ, ਰਹੋ ਤਿਨੋ ਟਿਗ ਸਵਹਿਨ ਮਾਹੋਂ। ਜਦੋਂ ਭੀਖਣ ਸ਼ਾਹ ਵਾਪਸ ਮੁੜਿਆ ਤਾਂ ਉਹਦੇ ਚੇਲਿਆਂ ਨੇ ਤਰਕ ਕੀਤਾ ਕਿ ਹਿੰਦੂ ਬੱਚੀ ਨੂੰ ਕਿਉਂ ਸਜਦਾ ਕੀਤਾ। ਭੀਖਣ ਸ਼ਾਹ ਨੇ ਕਿਹਾ, ਇਹ ਅੱਲਾ ਦਾ ਮੁਕਰਬ ਕੱਲਿਆ ਹੋਇਆ ਹੈ, ਹਿੰਦੂ ਮੁਸਲਮਾਨ ਨੂੰ ਇੱਕ ਰਾਹ ਟੋਰੇਗਾ, ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ। ਜਦ ਇਹ ਆਏ ਸੇ ਤਾਂ ਮਰਾਬ ਵਿੱਚ ਜਲਵਾ ਡਿੱਠਾ ਤੇ ਦਰਸ਼ਨ ਨੂੰ ਗਿਆ ਸੀ। ਇਹ ਦਰਗਾਹ ਦੇ ਮਾਲਕ ਦਾ ਆਪਣਾ ਨੂਰ ਹੈ, ਜਦ ਇਹ ਆਏ ਸੇ ਤਾਂ ਮਰਾਕਬੇ ਵਿੱਚ ਜਲਵਾ ਡਿੱਠਾ ਤੇ ਦਰਸ਼ਨ ਨੂੰ ਗਿਆ ਸੀ ਤਦ ਉਹ ਮਰੀਦ ਖੁਸ਼ ਹੋ ਗਏ। ਸਾਹਿਬ ਜੀਓ ਹੁਣ ਅਬਲਕ ਘੋੜੇ 'ਤੇ ਚੜ ਕੇ ਇੱਧਰ ਉੱਧਰ ਦੂਰ ਤੱਕ ਫਿਰਨ ਨਿਕਲੇ ਨੇ। ਇੱਕ ਦਿਨ ਪੁਸਥਲੇ ਦੇ ਥੇਹ 'ਤੇ ਪਹੁੰਚ ਗਏ। ਉੱਥੇ ਲੋਕੀ ਪਿੰਡ ਦੇ ਰਾਜਪੂਤ ਆਏ ਹੋਏ ਸੀ। ਇਹਨਾਂ ਆਪਣੇ ਪੀਰ ਤੋਂ ਦੇਵੀ ਬਾਲਕੀ ਦੀ ਮਹਿਮਾ ਸੁਣੀ ਹੋਈ ਸੀ। ਇਹਨਾਂ ਨੇ ਵੀ ਆ ਕੇ ਸਲਾਮ ਕੀਤੀ, ਕੁਛ ਤੀਰਾਂ ਦੀ ਅਤੇ ਇੱਕ ਸ਼ਿਕਰੇ ਦੀ ਭੇਟਾ ਕੀਤੀ। ਆਪ ਨੇ ਅਸੀਸ ਦਿੱਤੀ ਅਤੇ ਭੇਟ ਸਵੀਕਾਰ ਕੀਤੀ, ਕਿਹਾ ਆਬਾਦ ਰਹੋ, ਇਹ ਲੋਕ ਵੱਸਦੇ ਰਹੇ। ਇਸ ਅਸੀਸ ਦੀ ਸਿੱਖ ਸਰਦਾਰਾਂ ਨੇ ਇੱਜ਼ਤ ਕੀਤੀ ਅਤੇ ਇਹਨਾਂ ਦੀ ਜਗੀਰ ਜ਼ਬਤ ਨਹੀਂ ਸੀ ਕੀਤੀ। ਫਿਰਦੇ ਟੁਰਦੇ ਆਪ ਮਰਦੋਂ, ਭਾਣੋ ਖੇੜੀ, ਸੋਲਰ ਨੇੜੇ ਨੇੜੇ ਦੇ ਪਿੰਡਾਂ ਵਿੱਚ ਫੇਰੇ ਮਾਰਦੇ ਰਹੇ, ਜਿੱਥੇ ਕਿ ਯਾਦਗਾਰੀ ਗੁਰਦੁਆਰੇ ਹਨ। ਨਨਹੇੜੀ ਪਿੰਡ ਦਾ ਵਾਸੀ ਮਸੰਦ ਘੋਗਾ ਆਪ ਨੂੰ ਪਿੰਡ ਲੈ ਗਿਆ। ਉੱਥੇ ਜਾ ਕੇ ਆਪ ਨੂੰ ਕਿਸੇ ਨੇ ਇਸ ਘੋਗੇ ਦੇ ਆਚਰਨ ਦੇ ਗਰਾਓ ਦੀ ਗੱਲ ਦੱਸੀ ਤਾਂ ਆਪ ਉਸ ਨੂੰ ਕਪਟ ਦਾ ਮੋਗਾ ਆ ਕੇ ਟੁਰ ਪਏ। ਉਸਦੇ ਘਰ ਦਾ ਪਾਣੀ ਵੀ ਨਹੀਂ ਪੀਤਾ ਅਤੇ ਜਿੱਥੇ ਕਿ ਹੁਣ ਅੰਬਾਲਾ ਤਹਿਸੀਲ ਹੈ ਇੱਥੇ ਆ ਕੇ ਆਰਾਮ ਕੀਤਾ। ਇੱਥੇ ਹੀ ਆਪ ਇਸ ਤਰ੍ਹਾਂ ਵਿਚਰਦੇ ਸਨ ਕਿ ਇੱਕ ਦਿਨ ਖੂਬ ਖੇਲ ਰਚ ਰਹੀ ਸੀ। ਲਖਨੌਰ ਦੇ ਬਾਲ ਆਪ ਨਾਲ ਦੋ ਹਿੱਸੇ ਹੋ ਹਲਾਸ਼ੇਰੀ ਕਰ ਰਹੇ ਸਨ। ਇੱਕ ਪੀਰ ਕੋਲੋਂ ਦੀ ਲੰਘ ਪਿਆ। ਇਸ ਦਾ ਨਾਂ ਆਰਫਦੀਨ ਸੀ ਅਤੇ ਪਾਲਕੀ 'ਤੇ ਸਵਾਰ ਸੀ। ਨਾਲ ਮਰੀਦ ਚੱਲ ਰਹੇ ਸਨ। ਇਸ ਨੇ ਇਸ਼ਾਰੇ ਦੇ ਨਾਲ ਪਾਲਕੀ ਰੁਕਵਾਈ, ਦਰਸ਼ਨਾਂ ਲਈ ਤੁਰ ਪਿਆ। ਇਸ ਦਾ ਪ੍ਰਸੰਗ ਕੁਝ ਇਸ ਤਰ੍ਹਾਂ ਹੈ। ਬਾਲ ਉਮਰ ਵਿੱਚ ਦਸਵੇਂ ਗੁਰੂ ਜੀ ਆਨੰਦਪੁਰ ਨੂੰ ਜਾਂਦੇ, ਵਿੱਚ ਲਖਨੌਰ ਰਹੇ ਕੁਛ ਚਿਰ ਤੱਕ ਅਰਸ਼ੀ ਜੋਤ ਜਗਾਉਂਦੇ। ਇੱਕ ਦਿਹਾੜੇ ਨਾਲ ਬਾਲਕਾਂ ਖੇਲ ਰਹੇ ਸਨ ਦਾਤੇ, ਆਰਫਦੀਨ ਪੀਰ ਨੇ ਪਾਸੋਂ ਲੰਘਦਿਆਂ ਆਪ ਸਜਾਤੇ। ਸੀ ਅਵਤਾਰ ਪਾਲਕੀ ਅੰਦਰ, ਚੇਲਿਆਂ ਨੇ ਜੋ ਚਾਹੀ ਭੀੜ ਮਰੀਦਾਂ ਦੀ ਸੀ, ਨਾਲ ਮਗਰ ਮੰਗਰ ਚੱਲ ਆਈ। ਸਤਿਗੁਰ ਨੂਰ ਅਲਾਹੀ ਮੱਥਾ ਚਿਹਰਾ ਰੱਬੀ ਛਾਇਆ, ਜਦੋਂ ਦੇਖਿਆ ਪੀਰ ਤਦੋਂ ਹੀ ਉੱਤਰ ਹੇਠਾਂ ਆਇਆ, ਜਾਂ ਨੇੜੇ ਚਰਨਾਂ ਦੇ ਟੱਠਾ ਸਿਜਦਾ ਚੁੱਕ ਚੁੱਕ ਕੀਤਾ। ਉਸਤ ਕਹੀ ਵਾਹ ਵਾਹ ਉਚਰੀ, ਜਨਮ ਸਫਲ ਕਰ ਲੀਤਾ। ਹੱਥ ਜੋੜ ਫਿਰ ਲੈ ਗਿਆ ਲਾਂਬੇ, ਬੇਨਤੀ ਮੁੱਖੋਂ ਅਲਾਈ, ਗੱਲ ਬਾਤ ਕਰ ਸਹਿਜੇ ਕੋਈ, ਫਿਰ ਲੈ ਲਈ ਵਿਦਾਈ। ਜਿੱਥੋਂ ਤੀਕ ਗੁਰੂ ਜੀ ਦਿਸੇ ਪੈਦਲ ਰਾਹ ਉਹ ਟੁਰਿਆ, ਚੜਿਆ ਨਹੀਂ ਪਾਲਕੀ ਉੱਤੇ, ਐਸਾ ਅਦਬ ਉਸ ਕਰਿਆ। ਜਦੋਂ ਟਿਕਾਣੇ ਘਰ ਜਾ ਬੈਠਾ ਤਦੋਂ ਮਰੀਦਾਂ ਕਹਿਆ, ਤੁਸੀਂ ਝੁਕੇ ਨਾ ਮੁਸਲਿਮ ਅੱਗੇ, ਪੀਰ ਅਸਾਂ ਨਾ ਲਿਆ। ਭਾਰੇ ਪੀਰ ਤੁਸੀਂ ਰੱਬ ਵਾਲੇ, ਸ਼ਰਾ ਸ਼ਰੀਅਤ ਵਾਲੇ, ਕਿਉਂ ਸਜਦਾ ਬਾਲਕ ਨੂੰ ਕੀਤਾ, ਦੱਸੋ ਕਰੋ ਸੁਖਾਲੇ। ਆਰਫਦੀਨ ਬੋਲਿਆ ਸਹਿਜੇ, ਵਿੱਚ ਅਦਬ ਭਰ ਆਇਆ, ਸੱਚਾ ਵਚਨ ਸੁਣੋ ਬਈ ਲੋਕੋ, ਦੇਖਿਆ ਤਿਆਂ ਸੁਣਾਇਆ। ਕਦੇ ਕਦੇ ਜਦ ਚੜਾ ਮਰਾਕਬੇ, ਵਿੱਚ ਸਮਾਧੀ ਜਾਵਾਂ, ਵਿੱਚ ਦਰਗਾਹ ਜਦੋਂ ਮੈਂ ਜਾਵਾਂ, ਜਾ ਕੇ ਕੀ ਤਕਾਵਾਂ। ਇਹੋ ਬਾਲ ਜੋਤ ਦਾ ਜਾਮਾ, ਜਗਮਗ ਰੂਪ ਨੂਰਾਨੀ, ਸੁੰਦਰਤਾ ਜਿਸ ਦੇ ਪੱਗ ਚੁੰਮੇ, ਨੂਰੋ ਨੂਰ ਰੂਹਾਨੀ। ਸਭ ਤੋਂ ਉੱਚਾ, ਸਭ ਤੋਂ ਵੱਡਾ, ਸਭ ਤੋਂ ਨੂਰ ਜਲਾਲੀ, ਸਭ ਝੁਕਦੇ ਹਨ ਇਸ ਦੇ ਅੱਗੇ, ਇਸ ਦੀ ਚਾਲ ਨਿਰਾਲੀ। ਅੱਲਾ ਵਿੱਚ ਫਨਾ ਦਾ ਦਰਜਾ, ਮੇਰੀ ਪਹੁੰਚ ਉਰੇ ਥੇ, ਉੱਥੋਂ ਤੱਕ ਦੇਖਿਆ ਇਸ ਨੂੰ, ਅੱਜ ਡਿੱਠਾ ਮੈਂ ਇੱਥੇ, ਉੱਥੋਂ ਇਹ ਇੱਥੇ ਹੈ ਆਇਆ, ਅੱਲਾ ਆਪ ਪਠਾਇਆ, ਕੁਫਰ ਜ਼ੁਲਮ ਦੇ ਪਾਪ ਮੇਟ ਸੀ, ਇਸ ਲਈ ਹੈ ਆਇਆ। ਮੈਂ ਅੱਲਾ ਦੇ ਦਰ 'ਤੇ ਇਹੋ ਸਭ ਤੋਂ ਉੱਚਾ ਡਿੱਠਾ, ਅੱਜ ਸੰਜਾਤਾ ਖਾਕੀ ਜਾਮੇ, ਰੰਗ ਜਮਾਲੀ ਮਿੱਠਾ, ਸਜਦਾ ਇਸ ਲਈ ਮੈਂ ਕੀਤਾ। ਤੁਸੀਂ ਅਦਬ ਵਿੱਚ ਆਓ, ਸ਼ੱਕ ਕਰੋ ਤਾਂ ਕਾਫਰ ਹੋ ਸੋ, ਲਿਆ ਇਮਾਨ ਸੁਖ ਪਾਵੋ। ਅੱਲਾ ਕਰਨਾ ਅੱਲਾ ਜਾਣਾ ਹੈ, ਸਾਨੂੰ ਚਾਹੀਏ ਝੁਕਣਾ, ਹੁਕਮ ਉਸ ਦੇ ਅੱਗੇ ਝੁਕਣਾ, ਸੱਚ ਕਹਿਣੋਂ ਨਾ ਰੁਕਣਾ। ਤਦੋਂ ਮਰੀਦਾਂ ਸੀਸ ਨਿਵਾਇਆ, ਪੀਰ ਕਿਹਾ ਸਿਰ ਧਰਿਆ, ਛੱਡ ਤੁਅਸਬ ਸੱਚ ਪਛਾਤਾ, ਝੂਠਾ ਹੱਠ ਨਾ ਕਰਿਆ। ਇਸ ਤਰ੍ਹਾਂ ਲਖਨੌਰ ਵਿੱਚ ਵੀ ਸਾਧੂਆਂ ਫਕੀਰਾਂ ਪੀਰਾਂ ਪੰਡਤਾਂ ਧਨੀਆਂ ਆਮ ਲੋਕਾਂ ਗਰੀਬਾਂ ਵਿੱਚ ਸਾਹਿਬ ਜੀ ਦੀ ਚਰਚਾ ਹੋ ਰਹੀ ਸੀ ਤੇ ਪਰਚੇ ਪੈ ਰਹੇ ਸਨ। ਦੋ ਵੇਲੇ ਦੇ ਦੀਵਾਨਾਂ ਦਾ ਸ਼ਬਦ ਸੋਹਲੇ ਤੇ ਪ੍ਰਚਾਰ ਤਾਰਨਹਾਰ ਹੋ ਰਿਹਾ ਸਨ। ਹੁਣ ਜਦ ਆਨੰਦਪੁਰ ਤੋਂ ਸੱਦਾ ਆਇਆ ਤਾਂ ਇੱਥੋਂ ਦੀ ਸੰਗਤ ਨੇ ਬੜੀ ਬੇਬਲਤਾ ਨਾਲ ਸਾਹਿਬਜ਼ਾਦੇ ਜੀ ਨੂੰ ਟੋਰਿਆ। ਤੁਰਨ ਵੇਲੇ ਪ੍ਰੇਮ ਦੇ ਨਜ਼ਾਰੇ ਇੱਧਰ ਉੱਧਰ ਗੱਜਣ ਲੱਗੇ। ਦੂਰ ਤੱਕ ਸੰਗਤਾਂ ਛੋੜਨ ਆਈਆਂ, ਇੱਥੋਂ ਆਪ ਅਬਲਕ ਘੋੜੇ ਤੇ ਸਵਾਰ ਹੋ ਕੇ ਟੁਰੇ। ਲਖਨੌਰ ਤੋਂ ਟੁਰਦੇ ਕਈ ਥਾਈਂ ਟਿਕਦੇ ਰੋਪੜ ਪਹੁੰਚੇ, ਪਰ ਦੋ ਤਰੇ ਥਾਵਾਂ ਦੇ ਨਾਂ ਜਿੱਥੇ ਟਿੱਕੀ ਲਿਖੇ ਹਨ, ਇਹ ਹਨ ਪਹਿਲਾਂ ਰਾਣੋ ਮਾਜਰੇ, ਉੱਥੇ ਡੇਰਾ ਕੀਤਾ, ਇੱਥੇ ਇੱਕ ਦਿਨ ਕਿਆਮ ਕਰਕੇ ਟੁਰੇ, ਫਿਰ ਪਤਾ ਆਨੰਦਪੁਰ ਕਲੌੜ ਡੇਰਾ ਕਰਨ ਦਾ ਚੱਲਦਾ ਹੈ, ਇੱਥੇ ਗੁਰਦੁਆਰਾ ਹੈ। ਇਸ ਤਰ੍ਹਾਂ ਕਿਆਮ ਕਰਦੇ ਰੋਪੜ ਜਾ ਉਤਰੇ, ਇੱਥੇ ਇੱਕ ਦਿਨ ਕਿਆਮ ਕੀਤਾ। ਮੌਲਾ ਸਰਨਾਮੇ ਇੱਕ ਪੀਰ ਇੱਥੇ ਰਹਿੰਦਾ ਸੀ, ਇਸ ਨੇ ਆ ਕੇ ਦਰਸ਼ਨ ਕੀਤੇ ਤੇ ਪੂਰੇ ਅਦਬ ਨਾਲ ਸਜਦਾ ਕੀਤਾ। ਸਾਹਿਬਜ਼ਾਦੇ ਨੇ ਇਸ ਦੀ ਸ਼ਕਲ ਸੂਰਤ ਸਫ਼ਾ ਦੇਖ ਕੇ ਤੇ ਪ੍ਰੇਮ ਤੱਕ ਕੇ ਪੁੱਛਿਆ, ਸਾਈ ਜੀਓ ਤੁਸੀਂ ਕਿੰਝ ਮੱਥਾ ਟੇਕਿਆ? ਅੱਗੋ ਪੀਰ ਨੇ ਬੜੇ ਅਦਬ ਨਾਲ ਕਿਹਾ, ਮੈਂ ਆਪ ਦੇ ਪਿਤਾ ਗੁਰੂ ਜੀ ਦਾ ਮਰੀਦ ਹਾਂ। ਆਪ ਬੋਲੇ, ਕਿਵੇਂ? ਪੀਰ ਨੇ ਕਿਹਾ, ਜਦੋਂ ਆਪ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਵਸਾ ਰਹੇ ਸਨ, ਤਦੋਂ ਮੈਂ ਫਿਰਦਾ ਤੁਰਦਾ ਕਿਤੇ ਉਧਰੋਂ ਦੀ ਲੰਘਿਆ। ਹੈਰਾਨ ਹੋ ਕੇ ਮੈਂ ਪਤਾ ਕੀਤਾ ਹੈ ਕਿ ਮਕਾਨ ਕਿਸ ਦੀ ਬਣ ਰਹੇ ਨੇ। ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਿਸ਼ੀਨ ਗੁਰੂ ਤੇਗ ਬਹਾਦਰ ਜੀ ਦੇ ਮਕਾਨ ਬਣ ਰਹੇ ਨੇ। ਤਦ ਮੈਂ ਹੋਰ ਹੈਰਾਨ ਹੋ ਕੇ ਪੁੱਛਿਆ ਕਿ ਗੁਰੂ ਜੀ ਲਈ ਆਹ ਇੱਕ ਮਕਾਨ ਕਾਫੀ ਨਹੀਂ ਸੀ? ਇਹ ਜਿਹੜੇ ਦੂਜੇ ਵੱਡੇ ਵੱਡੇ ਮਕਾਨ ਕੋਠੇ ਕਾਹਦੇ ਲਈ ਬਣਾਏ ਜਾ ਰਹੇ ਨੇ? ਇਹਨਾਂ ਦੇ ਬਜ਼ੁਰਗਾਂ ਦਾ ਤਵਾਕ ਹੈ, ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣ ਲਈ ਕਾਜ ਸਵਾਰ ਨਹਾਰ। ਤਦ ਮੇਰੀ ਮਨਸਾ ਇੱਕ ਸਿੱਖ ਨੇ ਜਾਣੀ ਤੇ ਕਿਹਾ, ਪੀਰ ਜੀ ਉਹਨਾਂ ਵਾਸਤੇ ਤੇ ਇੱਕ ਹੀ ਮਕਾਨ ਹੈ, ਇਹ ਤਾਂ ਬਾਕੀ ਸਭ ਸੰਗਤਾਂ ਲਈ ਤਿਆਰ ਹੋ ਰਿਹਾ। ਮੈਂ ਫਿਰ ਹੋਰ ਹੈਰਾਨ ਹੋਇਆ ਕਿ ਇਹ ਤਾਂ ਬਕਾਲੇ ਭੋਰੇ ਵਿੱਚ ਤਪ ਕਰਦੇ ਹੁੰਦੇ ਸਨ ਤੇ ਗੁਰੂ ਗੱਦੀ ਲੈਣ ਵਾਸਤੇ ਮੰਨਦੇ ਨਹੀਂ ਸੀ। ਮਸਾਂ ਸੰਗਤਾਂ ਨੇ ਮਨਾਏ ਸਨ, ਬਾਣੀ ਵੈਰਾਗਮੇ ਹੀ ਰਚਦੇ ਹਨ, ਇਹ ਕਿਵੇਂ ਅਡੰਬਰ ਕਰਨ ਲੱਗ ਪਏ? ਫਿਰ ਮੇਰਾ ਚਿੱਤ ਕੀਤਾ ਕਿ ਮੈਂ ਦਰਸ਼ਨ ਤਾਂ ਕਰ ਚੱਲਾਂ। ਜਾਂ ਮੈਂ ਗਿਆ ਤਾਂ ਆਖਰ ਮੈਂ ਰਿਆਜ਼ਤ ਵਾਲਾ ਬੰਦਾ ਸਾਂ, ਉਹਨਾਂ ਦੇ ਚਿਹਰੇ ਦੇ ਰੱਬੇ ਨੂਰ ਨੂੰ ਸਿਆਣ ਲਿਆ ਤੇ ਅਦਬ ਨਾਲ ਸਲਾਮ ਕਰਕੇ ਥੋੜ੍ਹਾ ਦੂਰ ਹੋ ਕੇ ਬੈਠ ਗਿਆ। ਆਪ ਨੇ ਮੈਨੂੰ ਬੜੇ ਪ੍ਰੇਮ ਦੇ ਨਾਲ ਨੇੜੇ ਬੁਲਾਇਆ, ਪਿਆਰ ਕੀਤਾ। ਪ੍ਰਸ਼ਾਦ ਦਾ ਵੇਲਾ ਸੀ, ਪ੍ਰਸ਼ਾਦ ਛਕਾਇਆ, ਫਿਰ ਆਖਣ ਲੱਗੇ, ਪੀਰ ਜੀ ਉਹ ਹੁਣ ਆਰਾਮ ਕਰ ਲਓ। ਮੈਂ ਸੌਣ ਲੱਗਾ, ਵਿਚਾਰੀ ਪੈ ਗਿਆ, ਵਿਚਾਰਾਂ ਵਿੱਚ ਹੀ ਪਤਾ ਨਹੀਂ ਕਦੋਂ ਨੀਂਦ ਆ ਗਈ ਤੇ ਮੈਂ ਬਹਿਸ਼ਤਾਂ ਡਿੱਠੀਆਂ। ਇੱਕ ਬੰਦਾ ਬਹੁਤ ਸੁਖੀ ਦੇਖ ਕੇ ਮੈਂ ਪੁੱਛਿਆ, ਭਲੇ ਲੋਕ ਤੇਰੀ ਨੁਹਾਰ ਡਾਢੀ ਤ੍ਰਿਖੀ ਦਿਸਦੀ ਹੈ, ਤੂੰ ਇੱਥੇ ਕਿਵੇਂ ਆ ਗਿਓ? ਇਹ ਬਹਿਸ਼ਤਾਂ ਦੀ ਗੱਲ ਹੈ ਜੋ ਮੇਰੇ ਖੁਆਬਾਂ ਵਿੱਚ ਸੀ। ਉਹ ਅੱਗੋਂ ਕਹਿਣ ਲੱਗਾ ਕਿ ਪੀਰ ਜੀ ਮੈਂ ਸ਼ੇਰ ਦੀ ਜੋਨੀ ਸਾਂ, ਇੱਕ ਦਿਨ ਬਹੁਤ ਭਾਰੀ ਮੀਂਹ ਲੱਥਾ, ਗੜੇ ਪਏ, ਠੱਕੇ ਦੀ ਪੌਣ ਵਗੀ, ਮੈਂ ਸਾਂ ਉਸ ਵੇਲੇ ਆਪਣੇ ਕੁਰਨੇ ਤੋਂ ਬਾਹਰ ਸ਼ਿਕਾਰ ਤੇ ਚੜਿਆ ਸਾਂ, ਮਸਾਂ ਮਸਾਂ ਆਪਣੇ ਘੁਰੇ ਪੁੱਜਾ, ਕੀ ਦੇਖਦਾ ਕਿ ਉੱਥੇ ਤੇ ਕੁਛ ਆਵਾਜ਼ਾਂ ਆ ਰਹੀਆਂ ਸਨ। ਮੇਰਾ ਘੁਰਨਾ ਬਹੁਤ ਵੱਡਾ ਸੀ ਤੇ ਦਵੱਲੀ ਛੱਡੋ, ਉਹਦੇ ਤੇ ਤਵੱਲੀ ਰਾਜ ਸਨ ਤਿੰਨ ਪਾਸੇ। ਮੈਂ ਨੇੜੇ ਗਿਆ ਤੇ ਮਨੁੱਖਾਂ ਦੀ ਆਵਾਜ਼ ਆਈ, ਮੈਂ ਸਮਝ ਗਿਆ कि इस अत दे पाले कारण बरसात कारण राह गुजार मुसाफरां ने इत्थे आसरा लिया। तद पीर जी मैनू मनुख जामे की मत फुराई कि मैं अंदर ना जावां, नहीं तो सारे डर के भज जाणगे ते पाले मरणगे, जे ना जावां तो यह सुखी रहणगे। सो भले लोग आखते हैं कि सुख देना सुख लैण नालों उत्तम है, सब तो उत्तम है। यह उद्दम मैं किया जां इंज कह लो खुदा ने मेरे को करवा लिया। ये विचार के मैं कुछ वेत ते जाके बह गया। पाले दी भी बड़ी आत सी, इस पाले विच पता नहीं किड़े वेले मैं सुन हो गया ते उस सुनता विच ही देश उठ गई। उस शुभ उपकार बदले आपा वार देन करके ये मैनू जामा मिलया और ये सुख मिलया। लो मेरे साहब, मेरे साहब दे लाल जीओ, उस वेले मेरी जाग खुल गई। पता नहीं कि यह सुपना सच सी कि जां आप दे पिता जी ने मैनू कोई अख्यानक विखा के सुमत बख्शी, या मेरे भागा ने मेरे ही संस्या दे मेरे अंदरों निवृत्ति की। पर मैं समझ पै गई कि गुरु साहब परोपकार ले संगतां दे सुख ले मंदिर क्यों बनवाउंदे ने। इन्हां अंदर तां रब जी दा प्रेम है, प्रेम होर कुछ नहीं। जगत तो उपराम हन पर गुरु नानक दे होण करके गृहस्थ विच हन, पर गृहस्थी भी उदासी है। गृहस्थ विच होण करके परोपकार इन्हां दा किता है, परोपकार इन्हां दा धर्म है। मेरे मन नूं तसली हो गई। फिर मैं उठ के गुरु जी दे दर्शनां नूं तुरिया तां कुछ बालक इट्टां नाल खेड़दे देखे। इन्हां ने इट्टां दे किले कोट उसाए, रेत दे थे बनाए, कई खेल रचे, फिर चट देने किसी ने लत मारी ते सारयां नूं ढा के मिट्टी नाल मिला दिता। इत्थों भी मैनूं समझ पई कि यह खेल भी मेरे लिए एक सिक्ख्यादायक है। इन्हां दी बिरती विच पकड़ नहीं है, इन्हां बालां वांगू इन्हां दा डंबर एक खेल मात्र है। आपे उसारदे ने, आपे ढा देंदे ने, यह तो खेल है। अपने सिखां दे पदार्थ मंदिर बना के सफल कर रहे हैं कि साधु संत अतिथि गरीब आके टिकन, ताकि उन्हां दा जिन्हां दा पदार्थ आप लगा रहे हैं उन्हां दा भला होवे। इस तरह मैं निरसंसी हो गया, फिर आप दे चरनी जा लगा। आप जी ने बहुत मेहर की है, ऐसे वाक कहे कि मेरे कपाट खुल गए। मैं बड़े जोध किते, जिक्र विच भी सा, पर मेरे नाम विच रस नहीं सी पैंदा। टिकदा भी सा, कुछ बनदा भी पासदा सी, पर रस रूप नहीं सी हुंदा। आप दे पिता जी की कृपा नाल मैं रस भी हो गया, मैं रूप भी हो गया। तां मैं अपने दीन मजहब की शर्म छोड़ के शरिया तो निरपै होके चरनी पै गया ते आप नूं सुच्चा मिर्शद मन के टुरिया। तद तो मैं नाम सिमरदा हाँ, आप सुखी हाँ, लोगों का भला भी जो खुदा मेरे को कराउंदा है वह हो जाता है। जिथे लोड़ वेखदा हाँ धर्मशाला सरावां बनवा देंदा हाँ। यह है मेरे दाता दे लाल जीओ मेरा किस्सा ते मेरा आप जी दे नाल रिश्ता, जिस करके कदम बोशी लई हाजिर होया हाँ। साहबजादे जी सुन के बड़े खुश होए ते आखन लगे सुरत साईं विच जा परोती, ये बनी रवे, सखड़े ना होना, सुरत प्रो हो जावो ते परे रहो। परे नूं साईं बार भी दिसदा है ते सरबत दे भले विच साईं नूं प्यार करदा है। साहबजादे जी दी एडी गूढ़ी ते एडी गुरु नानक दे मत दी सिद्धांत आत्मक गल थोड़े अखरां विच सुन के प्रेम नाल भर के चरनी पै गया ते आखियो सु पूरे का किया सब किश पूरा, पातशाह तन हो, तन हो उम्र दे वस नहीं है गल, अंदर दी अवस्था है, साईं दे खेल हन जिस नूं पूरा बनावे। इस तरह दे कौतक करदे वेखते आप हुण रोपड़ तो टुरे ते कीर्तपुर आए। इत्थे आउण तों पहलां खबरां पुज रही सन ਕਿ ਸ੍ਰੀ ਗੁਰੂ ਤੇਗ ਬਹਾਦਰ ਨੰਦਨ ਆ ਰਹੇ ਹਨ। ਆਪ ਜੀ ਦੀ ਸੁੰਦਰਤਾ, ਸੱਚਾਈ, ਸਹਿਜੋਰੀ, ਸ਼ਖਾਵਤ, ਸੁਹਿਰਤਾ, ਸਵਰੂਪ ਸਥਿਤੀ ਅਤੇ ਸਰਬਗੁਣ ਸੰਪੰਨਤਾ ਦੀ ਇਹ ਛੋਟੀ ਉਮਰ ਵਿੱਚ ਮਸ਼ਹੂਰੀ ਇੱਥੇ ਵੀ ਪੁੱਜ ਚੁੱਕੀ ਸੀ। ਸ਼ਰੀਕੇ ਵਿੱਚ ਪਹਿਲੋਂ ਪਹਿਲ ਗੁਰੂ ਤੇਗ ਬਹਾਦਰ ਜੀ ਨਾਲ ਪਿਆਰ ਹੋਇਆ, ਫਿਰ ਕੁਝ ਕੁ ਸ਼ਰੀਕਾ ਬਿਰਤੀ ਆਈ, ਉਹ ਵੀ ਹੁਣ ਥੋੜ੍ਹੀ ਥੋੜ੍ਹੀ ਠੰਡੀ ਹੋ ਚੁੱਕੀ ਸੀ। ਪੁਰਾਣੇ ਸਮੇਂ ਬੀਤ ਚੁੱਕੇ ਸਨ। ਹੁਣ ਤਾਂ ਚੌਹਾਂ ਹੀ ਕੁਲਾਂ ਦੇ ਗੁਰੂ ਵੰਸ਼ੀ ਬਾਬੇ ਬੁੱਢੇ ਕੇ ਸਾਰੀ ਸੰਗਤ, ਸਾਰੇ ਮਸੰਦ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ਰਨ ਵਿੱਚ ਸੇਵਾ ਕਰ ਰਹੇ ਸਨ। ਇੱਥੇ ਕੀਰਤਪੁਰ ਵਿੱਚ ਹੀ ਗੁਰੂ ਪਰਿਵਾਰ ਅਤੇ ਸੰਗਤ ਵਿੱਚ ਚਾਓ ਭਰ ਰਿਹਾ ਸੀ। ਸਾਹਿਬਜ਼ਾਦੇ ਜੀ ਦੇ ਦਰਸ਼ਨਾਂ ਦਾ ਬੜੀ ਤੀਬਰਤਾ ਨਾਲ ਇੰਤਜ਼ਾਰ ਹੋ ਰਿਹਾ ਸੀ। ਸੋ ਸੰਗਤ ਅਤੇ ਸੂਰਜਮਲ ਦੇ ਪੋਤੇ ਆਦਿ ਪਰਿਵਾਰ ਦੇ ਵੱਡੇ ਛੋਟੇ ਦੂਰ ਤੱਕ ਅੱਗੋਂ ਲੈਣ ਵਾਸਤੇ ਆਏ, ਸ਼ਬਦ ਬਾਣੀ ਕੀਰਤਨ ਕਰਦੇ ਬਹੁਤ ਆਦਰ ਪਿਆਰ ਨਾਲ ਸ਼ਹਿਰ ਵਿੱਚ ਲੈ ਕੇ ਗਏ, ਸੋਹਣੇ ਥਾਂ ਉਤਾਰਾ ਦਿੱਤਾ, ਮਾਈਆਂ ਨੂੰ ਮਿਲ ਕੇ ਪਰਿਵਾਰ ਦੀਆਂ ਮਾਈਆਂ ਪ੍ਰਸੰਨ ਹੋਈਆਂ। ਬੜੇ ਚਿਰ ਦੀਆਂ ਵਿਛੜੀਆਂ ਸਨ। ਮਾਤਾ ਨਾਨਕੀ ਜੀ ਨੇ ਪੂਰਬ ਦੀਆਂ ਸੁਗਾਤਾਂ ਤਾਂ ਸਾਰੇ ਪਰਿਵਾਰ ਵਿੱਚ ਵੰਡੀਆਂ। ਪਰਸਪਰ ਦੋਹਾਂ ਪਰਿਵਾਰਾਂ ਦੇ ਮੇਲ ਜੋਲ ਬੜੇ ਆਨੰਦਮਈ ਹੋਏ। ਅਗਲੇ ਦਿਨ ਸਾਹਿਬਜ਼ਾਦੇ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਅਸਥਾਨ ਦੀ ਯਾਤਰਾ ਕੀਤੀ, ਫਿਰ ਬਾਬੇ ਗੁਰਦਿੱਤੇ ਦੇ ਅਸਥਾਨ ਦੀ ਯਾਤਰਾ ਕੀਤੀ, ਫਿਰ ਗੁਰੂ ਹਰਿਰਾਇ ਸਾਹਿਬ ਜੀ ਦੇ ਬਾਗ ਦਾ ਆਨੰਦ ਲਿਆ, ਸੈਰ ਕੀਤੀ, ਉਪਰੰਤ ਗੁਰੂ ਹਰਿਕ੍ਰਿਸ਼ਨ ਜੀ ਦੇ ਨਿਵਾਸ ਅਸਥਾਨ 'ਤੇ ਜਾ ਕੇ ਮੱਥਾ ਟੇਕਿਆ। ਮਾਤਾ ਕ੍ਰਿਸ਼ਨ ਕੌਰ ਜੀ ਨੇ ਬਹੁਤ ਆਦਰ ਦਿੱਤਾ। ਦਰਸ਼ਨ ਕਰਕੇ ਉਸ ਵਿਜੋਗਣੀ ਮਾਤਾ ਨੂੰ ਆਪਣੇ ਸੁਪੁੱਤਰ ਗੁਰੂ ਦੇ ਮਾਨੋ ਦਰਸ਼ਨ ਹੋਏ। ਉਸ ਤਰ੍ਹਾਂ ਦੇ ਚਾਓ ਨਾਲ ਭਰ ਕੇ ਸਾਹਿਬਾਂ ਨੂੰ ਪ੍ਰੇਮ ਅਥਰੂਆਂ ਨਾਲ ਆਦਰ ਦਿੱਤੋ, ਕਿਹੜਾ ਪ੍ਰਸ਼ਾਦ ਸਾਰੇ ਗੁਰਦੁਆਰਿਆਂ ਵਿੱਚ ਕਰਵਾਇਆ ਹੈ ਅਤੇ ਸਾਰੀ ਨਗਰੀ ਵਿੱਚ ਵੰਡਿਆ, ਘਰ ਘਰ ਉਤਸ਼ਾਹ ਮੰਗਲ ਚਾਰ ਹੋਏ ਹਨ। ਸਵੇਰੇ ਸੰਝਾਂ ਨੂੰ ਦੀਵਾਨ ਸੱਜੇ, ਨੇੜੇ ਨੇੜੇ ਦੇ ਗ੍ਰਾਮਾਂ ਦੇ ਲੋਕਾਂ ਨੇ ਆ ਕੇ ਦਰਸ਼ਨ ਕਰਕੇ ਸੁੱਖ ਪਾਇਆ। ਇੱਕ ਦਿਨ ਠਹਿਰ ਕੇ ਫਿਰ ਵਿਦਾਇਗੀ ਲਿੱਤੇ। ਉੱਧਰ ਆਨੰਦਪੁਰ ਤੋਂ ਕੁਛ ਮੁਖੀ ਸਿੱਖ ਅਤੇ ਮਸੰਦ ਸਾਹਿਬਜ਼ਾਦਾ ਜੀ ਨੂੰ ਲੈਣ ਵਾਸਤੇ ਕੀਰਤਪੁਰ ਆ ਪਹੁੰਚੇ। ਚਰਨਾ ਕਮਲਾਂ ਵਿੱਚ ਹਾਜ਼ਰ ਹੋ ਕੇ ਸਭ ਨੇ ਪ੍ਰਸ਼ਾਦ ਭੇਟ ਨਜ਼ਰ ਕੀਤੇ ਅਤੇ ਚਰਨਾਂ 'ਤੇ ਧਰਦਿਆਂ ਮੱਥਾ ਟੇਕਿਆ। ਬੜੇ ਅਦਬ ਨਾਲ, ਸਤਿਕਾਰ ਨਾਲ ਆਨੰਦਪੁਰ ਨੂੰ ਲੈ ਤੁਰੇ। ਕੀਰਤਪੁਰ ਪਰਿਵਾਰ ਅਤੇ ਵਾਸੀਆਂ ਨੇ ਬੜੇ ਸੁੱਖਾਂ ਨਾਲ ਅੱਗੇ ਤਾਂ ਹੀ ਨਾਲ ਜਾ ਕੇ ਸਨਮਾਨ ਨਾਲ ਟੋਰਿਆ। ਟੁਰਦੇ ਸਾਹਿਬਜ਼ਾਦੇ ਸੂਰਜਮਲ ਦੇ ਪੋਤਰਿਆਂ ਨੂੰ ਹੱਸਦੇ ਹੱਸਦੇ ਕਹਿ ਗਏ, ਤੁਸਾਂ ਜੀ ਨੇ ਆਨੰਦਪੁਰ ਮੇਰੇ ਵਾਸ ਆ ਕੇ ਰਹਿਣਾ ਹੈ। ਉਹਨਾਂ ਨੇ ਵੀ ਪਿਆਰ ਅਤੇ ਚਾਓ ਨਾਲ ਸਤ ਬਚਨ ਆਖਿਆ। ਇਸ ਤਰ੍ਹਾਂ ਕੀਰਤਪੁਰ ਤੋਂ ਚੱਲ ਕੇ ਆਨੰਦਪੁਰ ਆਏ। ਜਦੋਂ ਨਵੀਂ ਨਗਰੀ ਨੇੜੇ ਰਹਿ ਗਈ ਤਾਂ ਆਨੰਦਪੁਰ ਦੀ ਸਿੱਖ ਸੰਗਤ ਕੀਰਤਨ ਕਰਦੀ ਅੱਗੋਂ ਸਵਾਗਤ ਲਈ ਆ ਮਿਲੀ। ਇਧਰੋਂ ਵੀ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਿੱਚ ਸ਼ਬਦ ਪੜ੍ਹਦੀ ਪੈਦਲ ਨਾਲ ਚੱਲ ਰਹੀ ਸੀ। ਦੋਵਾਂ ਸੰਗਤਾਂ ਦੇ ਆਦ ਪ੍ਰੇਮ ਨਾਲ ਮਿਲੀਆਂ, ਆਨੰਦ ਬੱਝਾ, ਸ਼ਬਦ ਦੀ ਚਣਕਾਰ ਬਣੀ। ਆਨੰਦਪੁਰ ਤੋਂ ਆਈਆਂ ਸਭਨਾ ਸੰਗਤਾਂ ਨੇ ਵਾਰੋ ਵਾਰੀ ਸਾਹਿਬਜ਼ਾਦੇ ਜੀ ਦੀਆਂ ਚਰਨ ਧੂੜਾਂ ਲਈਆਂ, ਅਸੀਸਾਂ ਲਈਆਂ ਅਤੇ ਮੱਥਾ ਟੇਕਿਆ। ਇਸ ਤਰ੍ਹਾਂ ਆਸ਼ੀਰਵਾਦ ਲੈਂਦੇ ਹੋਏ ਫੇਰ ਮਿਲ ਕੇ ਦੋਈ ਸੰਗਤਾਂ ਇੱਕ ਹੋ ਕੇ ਆਨੰਦਪੁਰ ਨੂੰ ਅੱਪੜੀਆਂ। ਨਗਰੀ ਦੇ ਬਾਜ਼ਾਰ ਸੰਗਤਾਂ ਨਾਲ, ਕੋਠੇ ਅਤੇ ਮੰਡਪ ਨਾਰੀਆਂ ਨਾਲ ਭਰੇ ਪਏ ਸਨ। ਜਿਉਂ ਜਿਉਂ ਆਪ ਜੀ ਅੱਗੇ ਵਧੇ, ਫੁੱਲਾਂ ਦੀ ਵਰਖਾ ਅਤੇ ਗੁਲਾਬ ਦੇ ਛਿੜਕਾਓ ਹੋਣ ਲੱਗੇ। ਗੁਰਦੁਆਰੇ ਪੁੱਜੇ ਤਾਂ ਸ੍ਰੀ ਗੁਰੂ ਜੀ ਦੀ ਮਰਿਆਦਾ ਦੇ ਪੱਕੇ ਦਾਤਾ ਜੀ ਨੇ ਬਾਹਰ ਆ ਕੇ ਆਪਣੇ ਮਾਤਾ ਜੀ ਦੇ ਅੱਗੇ ਨਮਸਕਾਰ ਕੀਤੀ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ। ਫਿਰ ਸਾਹਿਬਜ਼ਾਦਾ ਜੀ ਨੇ ਪਿਤਾ ਜੀ ਦੇ ਚਰਨਾਂ 'ਤੇ ਸਿਰ ਧਰ ਦਿੱਤਾ। ਗੁਰੂ ਜੀ ਨੇ ਚਾਹ ਕੇ ਛਾਤੀ ਨਾਲ ਲਾ ਲਿਆ। ਸਾਹਿਬਜ਼ਾਦੇ ਜੀ ਪ੍ਰੇਮ ਨਾਲ, ਪਿਆਰ ਨਾਲ ਬੇਬਲ ਹੋ ਕੇ ਪਿਤਾ ਜੀ ਨੂੰ ਚੰਬੜ ਗਏ। ਜੋਤ ਨੂੰ ਜੋਤ ਮਿਲੀ, ਪ੍ਰਕਾਸ਼ ਨੂੰ ਪ੍ਰਕਾਸ਼ ਮਿਲਿਆ, ਸਮੁੰਦਰ ਸਾਗਰ ਨੂੰ ਮਿਲਿਆ। ਦੋ ਤੋਂ ਮਾਨੋ ਇੱਕ ਰੂਪ ਹੋ ਗਿਆ। ਦੋਵੇਂ ਸੁਰਤਾਂ ਵਾਹਿਗੁਰੂ ਵਿੱਚ ਉਭੀਆਂ ਰਹੀਆਂ, ਆਪੇ ਵਿੱਚ ਇੱਕ ਹੋ ਕੇ ਖੁਭੀਆਂ ਰਹੀਆਂ। ਅਨੰਤ ਵਿੱਚ, ਚੁੱਪ ਵਿੱਚ ਪਿਆਰ ਲੀਨਤਾ ਹੋ ਗਈ। ਇਸ ਪਿਆਰ ਲੀਨਤਾਈ ਦਾ ਪ੍ਰਭਾਵ ਬਾਹਰ ਵੀ ਪਿਆ। ਸਾਰੀ ਸੰਗਤ ਵਿੱਚ ਇੱਕ ਸੁੰਨ ਮਸੁੰਨ ਛਾ ਗਈ। ਨੈਣ ਭਰ ਗਏ ਪਰ ਪ੍ਰੇਮ ਨਾਲ, ਮਨ ਪ੍ਰਮ ਰਸ ਚੱਖਦੇ ਟਿੱਕ ਸੁਰਤਾਂ ਸੁਰਤਿਆਂ ਦਾ ਰੰਗ ਲੈ ਕੇ ਆਨੰਦ ਵੱਲ ਝੁੱਕ ਗਈਆਂ, ਅੰਦਰੇ ਅੰਦਰ ਖੁੱਭ ਗਈਆਂ। ਜਦੋਂ ਅਨੰਤ ਦੇ ਹਲਾਰੇ ਨਾਲ ਪਿਤਾ ਪੁੱਤਰ ਦੇ ਨੈਣ ਖੁੱਲੇ, ਜੱਫੀਆਂ ਢਿੱਲੀਆਂ ਹੋਈਆਂ ਤਾਂ ਸਭ ਦੇ ਨੈਣ ਵੀ ਖੁੱਲੇ। ਪਿਤਾ ਪੁੱਤਰ ਸੰਗਮਪੁਰ, ਫੁੱਲਾਂ ਦੀ ਵਰਖਾ। ਪਹਿਲਾਂ ਤਾਂ ਗੁਰੂ ਜਾਣੇ ਅਰਸ਼ਾਂ ਤੋਂ ਗੁਪਤੋ ਗੁਪਤੀ ਹੁੰਦੀ ਰਹੀ, ਹੁਣ ਦਿਸਣਹਾਰ ਪ੍ਰੇਮ ਮੰਡਲ ਵਿੱਚ ਪ੍ਰੇਮੀਆਂ ਦੇ ਹੱਥੋਂ ਖੂਬ ਫੁੱਲ ਵਰਸੇ। ਹਾਂ, ਸਦਾ ਹੁੰਦੀ ਰਹੇ ਇਹ ਪੁਸ਼ਪ ਵਰਖਾ। ਇਸ ਆਤਮ ਮੇਲ ਪਰ, ਇਸ ਦੋ ਤੋਂ ਇੱਕ ਰੂਪ ਹੋ ਜਾਣ ਪਰ, ਸੋਹਣਿਆਂ ਸਾਈਆਂ ਦੀਆਂ ਰੰਗ ਰਤੀਆਂ ਸੁਰਤਾਂ ਉੱਪਰ ਸਦਾ ਇਸ ਤਰ੍ਹਾਂ ਹੀ ਰਹਿਮਤਾਂ ਦੇ ਫੁੱਲ ਵਰਖਦੇ ਰਹਿਣ, ਸਭ ਨੂੰ ਠੰਡ ਮਿਲਦੀ ਰਹੇ। ਫਿਰ ਗੁਰੂ ਜੀ ਸਹਿਜ ਨਾਲ ਅੰਦਰ ਨੂੰ ਮੁੜੇ ਅਤੇ ਆਪਣੇ ਸੰਘਾਸਨ ਪੁਰ ਜਾ ਬਰਾਜੇ। ਬਾਂਹ ਨੂੰ ਚੰਬੜੇ ਲਾਲ ਜੀ ਨਾਲ ਨਾਲ ਅੰਦਰ ਗਏ। ਸਿੰਘਾਸਨ 'ਤੇ ਬੈਠ ਕੇ ਆਪ ਜੀ ਨੇ ਸਾਹਿਬਜ਼ਾਦੇ ਜੀ ਨੂੰ ਗੋਦ ਵਿੱਚ ਲੈ ਲਿਆ। ਤੁਹਾਂ ਪਵਿੱਤਰ ਸੀਨਿਆਂ ਵਿੱਚ ਅਨੰਤ ਠੰਡ ਬਖਸ਼ਿਸ਼ ਸਹਿਜ ਬੈਠਾ ਹੋਇਆ। ਦੋਵੇਂ ਸੁਰਤਾਂ ਆਨੰਦ ਵਿੱਚ ਤਦ ਰੂਪ ਹਨ। ਐਸੀਆਂ ਸੁਰਤਾਂ ਵਾਲੇ ਦੋਵੇਂ ਸਰੀਰ ਇੱਕ ਹੋਏ ਬੈਠੇ ਹਨ, ਮਾਨੋ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਿਆ ਸਰੂਪਤਾ ਨਾ ਦੋ ਰੂਪ ਧਾਰ ਕੇ ਅਤੇ ਫਿਰ ਮਿਲ ਕੇ ਇੱਕ ਅਨੋਖੀ ਇੱਕ ਰੂਪਤਾ ਧਾਰਨ ਕਰ ਗਈ। ਬ੍ਰਹਮ ਦਾ ਸਰੂਪ ਹੈ ਅਸਤ ਭਾਂਤ ਪ੍ਰਿਆ। ਪ੍ਰਿਆ ਦਾ ਅਰਥ ਹੈ ਪ੍ਰੇਮ। ਇਹਨਾਂ ਤਿੰਨਾਂ ਲੱਛਣਾਂ ਦੇ ਨਾਲ ਦਾਤਾ ਗੁਰੂ ਨਾਨਕ ਸਿਫਤ ਸਲਾਹ ਦਾ ਮਾਰਗ ਟੋਰਨ ਵਾਲੇ ਚੌਥੀ ਲੱਖਣਾ ਰਲਾਈ ਹੈ ਸੁਹਾਣ ਅਰਥਾਤ ਸੁੰਦਰਤਾ। ਸੁਪ੍ਰਿਆ ਸਰੂਪਤਾ ਦੀ ਏਕਤਾ ਆਪਣੇ ਆਪ ਨੂੰ ਅਸਚਰਜ ਸੁੰਦਰਤਾ ਵਿੱਚ ਲਿਖਾ ਰਹੀ ਹੈ। ਦੋਹਾਂ ਜੋਤੀ ਸਰੂਪਾਂ ਦੀ ਅੰਤਰੀਵ ਗਤੀ ਅਸਤ ਭਾਂਤ ਪ੍ਰੇ ਲੀਨ ਵਿੱਚ ਲੀਨ ਹੋਈ ਪਈ ਹੈ, ਪਰ ਸਰੀਰਧਾਰੀ ਹੋਣ ਕਰਕੇ ਸਰੀਰ ਦੀ ਏਕਤਾ ਵਿੱਚ ਉਹ ਅੰਤਰੀਵ ਏਕਤਾ ਆਪਣੇ ਆਪ ਨੂੰ ਸੁੰਦਰਤਾ ਦੇ ਰੂਪ ਵਿੱਚ ਦਰਸਾ ਰਹੀ ਹੈ। ਸੱਤ ਸੁਹਾਨ ਆਨੰਦ ਰੂਪ ਵਿੱਚ ਇਸ ਵੇਲੇ ਪ੍ਰਤੱਖ ਨੈਣਾਂ ਨੂੰ ਪ੍ਰਤੱਖ ਹੋ ਕੇ ਦੇਸ਼ ਕਾਲ ਵਿੱਚ ਦੀਦਾਰ ਹੋ ਰਹੇ ਹਨ। ਦੀਦਾਰੇ ਕਰਨਹਾਰ ਦੇਖ ਦੇਖ ਕੇ ਨਿਹਾਲ ਹੋ ਰਹੇ ਹਨ। ਸੁਹਾਨ ਦਰਸ਼ਨ ਅਕਹਿ ਅਦਭੁਤਤਾ ਵਾਲਾ ਹੈ। ਕਿਹਾ ਰੰਗ ਬੱਚਾ ਜੋ ਦੇਖਣ ਹਾਰਿਆਂ ਦੀਆਂ ਸੂਰਤਾਂ ਨੂੰ ਅਨੰਤ ਦੀ ਸ਼ੋਅ ਲਾ ਕੇ ਆਨੰਦ ਵਿੱਚ ਰਸਮਈ ਕਰਕੇ ਰਸ ਵਿੱਚ ਲੀਨਤਾ ਦੇ ਰਿਹਾ ਹੈ। ਇਹ ਦਰਸ਼ਨ, ਇਹ ਧਨ ਮੂਰਤੀ ਦਰਸ਼ਨ ਧਿਆਨ ਪ੍ਰੇਮੀਆਂ ਦੇ ਨੈਣਾਂ ਵਿੱਚ ਆ ਵਸੇ, ਹਿਰਦੇ ਵਿੱਚ ਉਤਰ ਜਾਏ ਅਤੇ ਲੈ ਜਾਏ ਅਸਮ ਅਗਮ ਅਨੰਤ ਦੇ ਦੇਸ਼। ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ। ਬਿਸਮ ਪੇਖੈ ਬਿਸਮ ਸੁਣਿਆ ਬਿਸਮਾਤ ਨਦਰੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।